ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਨਿੱਘੀ ਮਿੱਠੀ ਪਿਆਰੀ ਗੋਦ ਬੈਠੀ ਗੁਰੂ ਪਿਆਰੀ ਸਾਧਸੰਗ ਜੀਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਹਾਂਪੁਰਖਾਂ ਦੀ ਲਿਖਤ ਹੈ, 57 ਨੰਬਰ ਲੇਖ ਹੈ ਉਹਨਾਂ ਦਾ, ਓਲਾ ਮਨ ਮੇਰੇ ਗਹੋ ਹਰ ਨਾਮ ਕਾ ਓਲਾ, ਤੁਝੇ ਨਾ ਲਾਗੈ ਤਾਤਾ ਝੋਲਾ। ਓਲਾ ਦੇ ਅਖਰੀ ਅਰਥ ਹਨ ਓਟ, ਆਸਰਾ, ਆਧਾਰ, ਸ਼ਰਨ ਜਾਂ ਟੇਕ। ਹਾਂਜੀ, ਓਲਾ ਦੇ ਅਖਰੀ ਅਰਥ ਹਨ ਓਟ, ਆਸਰਾ, ਆਧਾਰ, ਸ਼ਰਨ ਜਾਂ ਟੇਕ। ਪਰ ਅਧਿਆਤਮਿਕ ਤੌਰ 'ਤੇ ਇਸ ਵਿੱਚ ਡੂੰਘੀ ਰਮਝ ਹੈ। ਹਰ ਇੱਕ ਜੀਵ ਨੂੰ ਦੁਨੀਆਂ ਵਿੱਚ ਵਿਚਰਨ ਲਈ ਕਿਸੇ ਨਾ ਕਿਸੇ ਦਾ ਆਸਰਾ ਲੈਣਾ ਪੈਂਦਾ ਹੈ। ਬੱਚਾ ਪੈਦਾ ਹੁੰਦਿਆਂ ਹੀ ਆਪਣੀ ਮਾਂ 'ਤੇ ਨਿਰਭਰ ਹੁੰਦਾ ਹੈ ਅਤੇ ਫਿਰ ਸਾਰੀ ਜ਼ਿੰਦਗੀ ਵੀ ਉਹ ਆਪਣੇ ਤੋਂ ਵੱਡੀ ਹਸਤੀ ਦੀ ਓਟ ਲੈ ਕੇ ਆਪਣਾ ਜੀਵਨ ਬਤੀਤ ਕਰਦਾ ਹੈ। ਸੰਸਾਰ ਵਿੱਚ ਰਹਿੰਦਿਆਂ ਹੋਇਆਂ ਸਾਨੂੰ ਅਨੇਕ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਜਦ ਅਸੀਂ ਆਪ ਉਹਨਾਂ ਦਾ ਹੱਲ ਨਹੀਂ ਕੱਢ ਸਕਦੇ ਤਾਂ ਸਾਨੂੰ ਕਿਸੇ ਨਾ ਕਿਸੇ ਦਾ ਆਸਰਾ ਲੈਣਾ ਪੈਂਦਾ। ਇਸ ਤਰ੍ਹਾਂ ਜ਼ਿੰਦਗੀ ਦੇ ਹਰ ਪੜਾਅ 'ਤੇ ਅਸੀਂ ਕਿਸੇ ਨਾ ਕਿਸੇ 'ਤੇ ਨਿਰਭਰ ਹੁੰਦੇ ਹਾਂ। ਮਾਇਕੀ ਜੀਵਨ ਤੋਂ ਇਲਾਵਾ ਇੱਕ ਹੋਰ ਜੀਵਨ ਹੈ ਜੋ ਇਸ ਤੋਂ ਉਚੇਰਾ, ਅਰਥਾਤ ਪਰਮਾਰਥਕ ਜੀਵਨ। ਅਸਲ ਵਿੱਚ ਪਰਮਾਰਥਕ ਜੀਵਨ ਤੋਂ ਬਿਨਾਂ ਸਾਡਾ ਕੋਈ ਜੀਵਨ ਹੀ ਨਹੀਂ। ਇਸ ਤੋਂ ਬਿਨਾਂ ਅਸੀਂ ਇਨਸਾਨ ਹੁੰਦੇ ਹੋਏ ਵੀ ਪਸ਼ੂ ਸਮਾਨ ਹਾਂ। ਅਕਾਲ ਪੁਰਖ ਦੀ ਆਪਣੀ ਮੌਜ ਵਿੱਚ ਰਚੀ ਇਸ ਇਲਾਹੀ ਕਾਇਨਾਤ ਦੇ ਦੋ ਭਿੰਨ ਭਿੰਨ ਮੰਡਲ ਹਨ। ਇੱਕ ਹੈ ਜੀ ਆਤਮਿਕ ਮੰਡਲ, ਦੂਜਾ ਮਾਇਕੀ ਮੰਡਲ। ਆਤਮਿਕ ਮੰਡਲ ਜਿਸ ਵਿੱਚ ਇਲਾਹੀ ਪ੍ਰਕਾਸ਼ ਅਰਥਾਤ ਸਦਾ ਖੈਰ, ਸਦਾ ਸੁੱਖ, ਸਦਾ ਖੁਸ਼ੀ, ਪ੍ਰੀਤ, ਪ੍ਰੇਮ, ਰਸ, ਚਾਓ, ਨਾਮ, ਸ਼ਾਂਤੀ, ਠੰਡ ਦਾ ਪ੍ਰਵੇਸ਼ ਅਤੇ ਪ੍ਰਗਟਾਵਾ ਹੈ। ਦੂਸਰਾ ਹੈ ਜੀ ਮਾਇਕੀ ਮੰਡਲ ਅਥਵਾ ਹਉਮੈ ਬੇੜੀ ਸਿਆਣਪ ਦਾ ਮੰਡਲ, ਜਿਸ ਵਿੱਚ ਨੀਵੀਆਂ ਮਾਇਕੀ ਰੁਚੀਆਂ ਜਿਵੇਂ ਕਿ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਖੁਦਗਰਜੀ, ਈਰਖਾ, ਨਫ਼ਰਤ, ਸਾੜਾ, ਚਿੰਤਾ, ਤ੍ਰਿਸ਼ਨਾ ਆਦਿ ਦੀ ਅੱਗ ਵਰਤ ਰਹੀ ਹੈ। ਇਸ ਆਤਿਸ਼ ਦੁਨੀਆ ਵਿੱਚ ਖਚਤ ਹੋਈ ਸਾਰੀ ਲਕਾਈ ਸੜਦੀ ਬਲਦੀ ਹੈ, ਬੂ ਕਰਦੀ ਹਾਲ ਦੁਹਾਈ ਮਚਾਉਂਦੀ, ਕਿਝ ਨਾ ਬੁਝੈ ਕਿਝ ਨਾ ਸੁਝੈ, ਦੁਨੀਆ ਗੁੱਜੀ ਪਾਏ ਵਾਲਾ ਜੀਵਨ ਬਤੀਤ ਕਰ ਰਹੀ ਹੈ। ਬਾਬਾ ਦੇਖੈ ਧਿਆਨ ਧਰ, ਜਲਤੀ ਸਭ ਪ੍ਰਿਥਵੀ ਦਿਸ ਆਈ, ਜੈਸੀ ਅਗਨ ਉਧਰ ਮੈਂ ਤੈਸੀ ਬਾਰ ਮਾਇਆ, ਮਾਇਆ ਅਗਨ ਸਭ ਏਕੋ ਜਿਹੀ ਕਰਤੈ ਖੇਲ ਰਚਾਇਆ, ਮਨਮੁਖ ਮਾਇਆ ਮੋਹ ਵਿਆਪੇ ਇਹ ਮਨ ਤ੍ਰਿਸ਼ਨਾ ਜਲਤ ਤਖਈਆ। ਗੁਰਬਾਣੀ ਅਨੁਸਾਰ ਇਸ ਗੁੱਜੀ ਪਾਏ ਅਥਵਾ ਮਾਇਕੀ ਅੱਗ ਤੋਂ ਬਚਣ ਲਈ ਮਨ ਦੀਆਂ ਬਾਹਰਮੁਖੀ ਸੁਰਤੀਆਂ ਬਿਰਤੀਆਂ ਨੂੰ ਮਾਇਕੀ ਮੰਡਲ ਤੋਂ ਮੋੜ ਕੇ ਆਤਮ ਮੰਡਲ ਦੇ ਸ਼ੀਤਲ, ਸ਼ਾਂਤ, ਸੁਖਦਾਈ, ਬਿਸਮਾਦੀ, ਠੰਡੇ, ਖੁਣਕ ਨਾਮ ਵੱਲ ਲਾਉਣਾ ਹੀ ਭੱਜ ਪਏ ਹਰ ਸਰਨਾਈ ਹੈ। ਹਾਂਜੀ, ਗੁਰਬਾਣੀ ਅਨੁਸਾਰ ਇਸ ਗੁੱਜੀ ਪਾਏ ਅਥਵਾ ਮਾਇਕੀ ਅੱਗ ਤੋਂ ਬਚਣ ਲਈ ਮਨ ਦੀਆਂ ਬਾਹਰਮੁਖੀ ਸੁਰਤੀਆਂ ਬਿਰਤੀਆਂ ਨੂੰ ਮਾਇਕੀ ਮੰਡਲ ਤੋਂ ਮੋੜ ਕੇ ਆਤਮ ਮੰਡਲ ਦੇ ਸ਼ੀਤਲ, ਸ਼ਾਂਤ, ਸੁਖਦਾਈ, ਬਿਸਮਾਦੀ, ਠੰਡੇ, ਖੁਣਕ ਨਾਮ ਵੱਲ ਲਾਉਣਾ ਹੀ ਭੱਜ ਪਏ ਹਰ ਸਰਨਾਈ ਹੈ। ਚਰਨ ਸ਼ਰਨ ਜਾਣਾ ਹੈ, ਗਉ ਹਰ ਨਾਮ ਕਾ ਓਲਾ ਹੈ। ਜੇਕਰ ਇੱਕ ਪਾਸੇ ਅੱਗ ਦੇ ਭਾਂਬੜ ਮਚਾ ਦਈਏ ਅਤੇ ਦੂਜੇ ਪਾਸੇ ਬਰਫ਼ ਜਮ੍ਹਾਂ ਕਰ ਦਈਏ ਤਾਂ ਜਿਉਂ ਜਿਉਂ ਅਸੀਂ ਅੱਗ ਦੇ ਨੇੜੇ ਜਾਵਾਂਗੇ ਤਿਉਂ ਤਿਉਂ ਸੇਕ ਵੱਧਦਾ ਜਾਵੇਗਾ ਅਤੇ ਠੰਡ ਘੱਟਦੀ ਜਾਵੇਗੀ। ਇਸ ਦੇ ਉਲਟ ਜੇ ਅੱਗ ਵੱਲ ਪਿੱਠ ਕਰਕੇ ਬਰਫ਼ ਵੱਲ ਮੁੜਾਂਗੇ ਤਾਂ ਠੰਡ ਵੱਧਦੀ ਜਾਵੇਗੀ ਅਤੇ ਸੇਕ ਘੱਟਦਾ ਜਾਵੇਗਾ। ਇਹੋ ਅਸੂਲ ਸਾਡੀ ਮਾਨਸਿਕ ਹਾਲਤ ਉੱਤੇ ਵੀ ਹੂ ਬਹੂ ਟੁੱਕਦਾ ਹੈ। ਜਿਉਂ ਜਿਉਂ ਠੰਡਾ ਹਰਨਾਉਂ ਵੱਲ ਪਿੱਠ ਕਰਕੇ ਆਪਣੀ ਇਲਾਹੀ ਮਾਤਾ, ਹਾਂਜੀ, ਜਿਉਂ ਜਿਉਂ ਠੰਡਾ ਹਰਨਾਉਂ ਵੱਲ ਪਿੱਠ ਕਰਕੇ ਆਪਣੀ ਇਲਾਹੀ ਮਾਤਾ ਅਕਾਲ ਪੁਰਖ ਦਾ ਓਲਾ ਛੱਡ ਕੇ ਅਥਵਾ ਉਸ ਨੂੰ ਭੁੱਲ ਕੇ ਜਾਂ ਬੇਮੁੱਖ ਹੋ ਕੇ ਸਾਡੀ ਸੁਰਤੀ ਬਿਰਤੀ ਆਤਿਸ਼ ਦੁਨੀਆ ਵੱਲ ਮੁੜਦੀ ਜਾਂਦੀ ਹੈ, ਤਿਉਂ ਤਿਉਂ ਹਰ ਨਾਮ ਦੀ ਆਤਮਿਕ ਠੰਡ ਘਟਦੀ ਜਾਂਦੀ ਹੈ ਅਤੇ ਅਸੀਂ ਉਸੇ ਮਿਕਦਾਰ ਵਿੱਚ ਨਾਮ ਦੀਆਂ ਇਲਾਹੀ ਬਰਕਤਾਂ ਤੋਂ ਵਾਂਝੇ ਹੁੰਦੇ ਜਾਂਦੇ ਹਾਂ। ਸਮਾਂ ਪਾ ਕੇ ਅਸੀਂ ਮਾਇਆ ਦੀ ਦਲਦਲ ਵਿੱਚ ਇਤਨਾ ਖੁੱਭ ਜਾਂਦੇ ਹਾਂ ਕਿ ਸਾਨੂੰ ਇਸ ਅਗਨ ਸੋਕ ਸਾਗਰ ਤੋਂ ਬਾਹਰ ਕਿਸੇ ਹੋਰ ਉਚੇਰੇ, ਚੰਗੇਰੇ, ਸੁਹਨੇਰੇ, ਸੁਖਦਾਈ, ਕਲਿਆਣਕਾਰੀ ਆਤਮ ਜੀਵਨ ਦਾ ਚੇਤਾ ਹੀ ਨਹੀਂ ਰਹਿੰਦਾ, ਖਿਆਲ ਹੀ ਨਹੀਂ ਆਉਂਦਾ, ਨਿਸ਼ਚਾ ਹੀ ਨਹੀਂ ਆਉਂਦਾ, ਸ਼ਰਧਾ ਹੀ ਨਹੀਂ ਉਪਜਦੀ, ਲੋੜ ਹੀ ਨਹੀਂ ਪਾਸਦੀ। ਜਨਮ ਜਮਾਂਤਰਾਂ ਤੋਂ ਸਾਡਾ ਮਨ ਇਸ ਮਾਨਸਿਕ ਅਗਨੀ ਵਿੱਚ ਸੜਦਾ ਬਲਦਾ ਮਟਰੋੜ ਅਤੇ ਮਨੂਰ ਹੋ ਚੁੱਕਿਆ ਹੈ। ਇਹੀ ਕਾਰਨ ਹੈ ਕਿ ਇਸ ਵਿੱਚੋਂ ਨਿਕਲਣ ਦਾ ਸਾਨੂੰ ਕਦੇ ਖਿਆਲ ਹੀ ਨਹੀਂ ਆਇਆ, ਯਤਨ ਤਾਂ ਕੀ ਕਰਨਾ ਸੀ। ਇਸ ਤਰ੍ਹਾਂ ਸਾਡੀ ਇਹ ਆਪੂ ਸਹੇੜੀ ਗੁੱਝੀ ਮਾਨਸਿਕ ਅੱਗ, ਹਾਂਜੀ ਇਸ ਤਰ੍ਹਾਂ ਸਾਡੀ ਇਹ ਆਪੂ ਸਹੇੜੀ ਗੁੱਝੀ ਮਾਨਸਿਕ ਅੱਗ ਅੰਦਰੋਂ ਅੰਦਰ ਸੁਲਗਦੀ ਰਹਿੰਦੀ ਹੈ, ਜੋ ਕਿਸੇ ਮਾਮੂਲੀ ਜਿਹੀ ਬਾਹਰਲੀ ਉਕਸਾਟ ਨਾਲ ਭੜਕ ਉੱਠਦੀ ਹੈ ਅਤੇ ਭਾਂਬੜ ਬਣ ਕੇ ਸਾਰਾ ਆਲਾ ਦੁਆਲਾ ਸਾੜ ਸੁੱਟਦੀ ਹੈ। ਜਦ ਕਦੇ ਇਹ ਮਾਨਸਿਕ ਅਗਨੀ ਤੀਬਰ ਅਤੇ ਅਸਹਿ ਹੋ ਜਾਂਦੀ ਹੈ ਤਾਂ ਇਸ ਦਾ ਦੋਸ਼ ਅਸੀਂ ਹੋਰਨਾਂ ਜਾਂ ਰੱਬ ਉੱਤੇ ਥੱਪ ਕੇ ਆਪਣਾ ਮਨ ਹੌਲਾ ਕਰ ਲੈਂਦੇ ਹਾਂ। ਇਸ ਦੇ ਨਾਲ ਨਾਲ ਅਸੀਂ ਆਪਣੀ ਸਿਆਣਪ ਅਤੇ ਚਤਰਾਈ ਦੁਆਰਾ ਦੁੱਖਾਂ ਕਲੇਸ਼ਾਂ ਤੋਂ ਬਚਣ ਦੀ ਕੋਸ਼ਿਸ਼ ਕਰਦੇ ਹਾਂ। ਜਦ ਸਫਲਤਾ ਨਹੀਂ ਮਿਲਦੀ ਤਾਂ ਆਪਣੇ ਤੋਂ ਤਕੜੇ ਅਫਸਰਾਂ, ਵਜ਼ੀਰਾਂ, ਸੰਬੰਧੀਆਂ ਦੀ ਓਟ ਜਾਂ ਆਸਰਾ ਪਾਲਦੇ ਹਾਂ। ਜਦ ਕਿਸੇ ਤਰ੍ਹਾਂ ਵੀ ਕਾਮਯਾਬੀ ਨਹੀਂ ਮਿਲਦੀ ਤਾਂ ਸਾਧਾ ਸੰਤਾਂ, ਪੀਰਾਂ ਫਕੀਰਾਂ, ਦੇਵੀ ਦੇਵਤਿਆਂ ਦੀ ਸ਼ਰਨ ਲਈ ਜਾਂਦੀ ਹੈ। ਜੇ ਇੱਕ ਸਾਧ ਸੰਤ ਜਾਂ ਪੀਰ ਫਕੀਰ ਕੋਲੋਂ ਕਾਰਜ ਰਾਸ ਨਾ ਆਵੇ ਤਾਂ ਦੂਜੇ ਦੀ ਟੇਕ ਤੱਕਦੇ ਹਾਂ, ਜਦਕਿ ਗੁਰਬਾਣੀ ਸਾਨੂੰ ਸੁਚੇਤ ਕਰਦੀ ਹੈ ਕਿ ਮਨੁੱਖੀ ਟੇਕ ਬਿਰਥੀ ਸਭ ਜਾਨ। ਇੱਥੇ ਹੀ ਬਸ ਨਹੀਂ, ਜੀਵ ਆਪਣੇ ਦੁੱਖਾਂ ਕਲੇਸ਼ਾਂ ਤੋਂ ਬਚਣ ਲਈ ਜਾਂ ਮਾਇਕੀ ਤ੍ਰਿਸ਼ਨਾਵਾਂ ਦੀ ਪੂਰਤੀ ਲਈ ਦਰ ਦਰ ਭਟਕਦਾ ਹੈ। ਕਈ ਪ੍ਰਕਾਰ ਦੇ ਨਸ਼ਿਆਂ ਜਾਂ ਨੀਵੇਂ ਮਨੋਰੰਜਨ ਦੇ ਸਾਧਨਾਂ ਵਿੱਚ ਆਪਣੇ ਆਪ ਨੂੰ ਭੁਲਾਉਣ ਦੀ ਕੋਸ਼ਿਸ਼ ਕਰਦਾ ਹੈ। ਇਹ ਸਾਰੇ ਸਾਧਨ ਮਾਨਸਿਕ ਸਮੱਸਿਆਵਾਂ ਨੂੰ ਭੁਲਾਉਣ ਜਾਂ ਉਹਨਾਂ 'ਚ ਬਚਣ ਦੇ ਆਰਜ਼ੀ ਉਪਾਅ ਹਨ। ਹਾਂਜੀ ਇਹ ਸਾਰੇ ਸਾਧਨ ਮਾਨਸਿਕ ਸਮੱਸਿਆਵਾਂ ਨੂੰ ਭੁਲਾਉਣ ਜਾਂ ਉਹਨਾਂ ਤੋਂ ਬਚਣ ਦੇ ਆਰਜ਼ੀ ਉਪਾਅ ਹਨ, ਜਿਨ੍ਹਾਂ ਨਾਲ ਕੁਝ ਚਿਰ ਲਈ ਓਪਰੀ ਜਿਹੀ ਖੁਸ਼ੀ ਜਾਂ ਤਸੱਲੀ ਤਾਂ ਮਿਲਦੀ ਹੈ ਪਰ ਮਨ ਦੇ ਅੰਦਰਲੇ ਗੁੱਝੇ ਭਾਂਬੜ ਨਹੀਂ ਬੁਝਦੇ, ਨਾ ਹੀ ਹਿਰਦੇ ਵਿੱਚ ਠੰਡ ਪੈਂਦੀ ਹੈ। ਜਿੱਥੇ ਅੱਗ ਹੈ ਉੱਥੇ ਠੰਡ ਨਹੀਂ ਹੋ ਸਕਦੀ, ਜਿੱਥੇ ਠੰਡ ਹੈ ਉੱਥੇ ਗਰਮੀ ਦੀ ਅਣਹੋਂਦ ਹੈ। ਅੱਗ ਦੇ ਭਾਂਬੜ ਵਿੱਚੋਂ ਠੰਡ ਲੱਭਣੀ ਹਾਸੋਹੀਣੀ ਮੂਰਖਤਾ ਹੈ, ਪਰ ਅਸੀਂ ਬੜੇ ਸਿਆਣੇ ਵਿਦਵਾਨ ਅਤੇ ਅਕਲ ਲਤੀਫ ਕਹਾਉਂਦੇ ਹੋਏ ਵੀ ਹਉਮੈ ਦੇ ਭਰਮ ਭੁਲਾਵੇ ਅਧੀਨ ਤ੍ਰਿਸ਼ਨਾਵਾਂ ਦੀ ਪੂਰਤੀ ਵਿੱਚੋਂ ਮਨ ਦਾ ਸੁੱਖ, ਸ਼ਾਂਤੀ ਦੇ ਠੰਡ ਪਾਲਦੇ ਹਾਂ। ਸਾਡੀ ਇਸ ਹਾਲਤ ਬਾਰੇ ਭਾਈ ਗੁਰਦਾਸ ਜੀ ਲਿਖਦੇ ਹਨ, ਆਸਾ ਮਨਸਾ ਮੋਹਣੀ ਤਾਮਸ ਤਿਸ਼ਨਾ ਸ਼ਾਂਤ ਨਾ ਆਵੈ, ਬਲਦੀ ਅੰਦਰ ਤੇਲ ਪਾਏ ਕਿਉਂ ਮਨ ਮੂਰਖ ਅੱਗ ਬੁਝਾਵੈ। ਇਸ ਗੁੱਝੀ ਮਾਨਸਿਕ ਅੱਗ ਤੋਂ ਛੁਟਕਾਰਾ ਪਾਉਣ ਲਈ ਅਸੀਂ ਧਾਰਮਿਕ ਅਸਥਾਨਾਂ ਵੱਲ ਦੌੜਦੇ ਹਾਂ, ਪਰ ਉੱਥੇ ਵੀ ਅਸੀਂ ਆਪਣੀ ਅੰਦਰਲੀ ਅੱਗ ਨਾਲ ਲੈ ਜਾਂਦੇ ਹਾਂ। ਧਰਮ ਅਸਥਾਨਾਂ ਨੂੰ ਵੀ ਅਸੀਂ ਈਰਖਾ, ਦਵੈਤ, ਵੈਰ ਵਿਰੋਧ, ਲਾਲਚ, ਬੇਈਮਾਨੀ ਅਤੇ ਮਜ਼੍ਹਬੀ ਤਸਵ ਦੀ ਅੱਗ ਲਾਈ ਹੋਈ ਹੈ। ਮਾਇਆ ਦਾ ਡਰਪਤ ਹਾਰ ਗੁਰਦੁਆਰੇ ਜਾਵੇ ਤਾਂ ਜੋ ਵਿਆਪੈ ਮਾਇਆ ਕਹਾਂ ਠਹਿਰਾਈ ਹੈ। ਜੀਵਨ ਦੇ ਹਰ ਖੇਤਰ ਵਿੱਚ ਇਸ ਆਗਰ ਦੇ ਭਾਂਬੜ ਮੱਚ ਰਹੇ ਹਨ, ਜਿਨ੍ਹਾਂ ਵਿੱਚ ਸੜਦੀ ਬਲਦੀ ਲੁਕਾਈ ਪੁਕਾਰ ਰਹੀ ਹੈ, ਹਾਏ ਠੰਡ ਕਿੱਥੇ। ਗੁਰੂ ਬਾਬੇ ਨੇ ਇਸ ਵਿਸ਼ਵ ਹਿਰਦੇ ਦੀ ਪੁਕਾਰ ਸੁਣ ਕੇ ਹਾਂਜੀ ਗੁਰੂ ਬਾਬੇ ਨੇ ਇਸ ਵਿਸ਼ਵ ਹਿਰਦੇ ਦੀ ਪੁਕਾਰ ਸੁਣ ਕੇ ਖਲਕਤ ਨੂੰ ਗੁਰਬਾਣੀ ਰਾਹੀਂ ਇਉਂ ਆਤਮਿਕ ਜੀਵਨ ਸੇਧ ਬਖਸ਼ੀ ਹੈ, ਮਨ ਮੇਰੇ ਗਉ ਹਰ ਨਾਮ ਕਾ ਉਲਾ, ਤੁਝੇ ਨਾ ਲਾਗੈ ਤਾਤਾ ਝੋਲਾ, ਤਾਤੀ ਵਾਉ ਨਾ ਲੱਗਈ ਪਾਰ ਬ੍ਰਹਮ ਸ਼ਰਨਾਈ, ਸ਼ੀਤਲ ਸ਼ਾਂਤ ਸੂਖ ਹਰ ਸਰਣੀ, ਜਲਤੀ ਅਗਰ ਨਿਵਾਰੇ। ਇਹ ਜਗ ਜਲਤਾ ਦੇਖ ਕੇ ਭੱਜ ਪਏ ਹਰ ਸਰਣਾਈ ਰਾਮ। ਜਦ ਨਿੱਕੇ ਬੱਚੇ ਨੂੰ ਸੱਟ ਵੱਜਦੀ ਹੈ ਜਾਂ ਕੁੱਤੇ ਬਿੱਲੇ ਪੈਂਦੇ ਹਨ ਤਾਂ ਉਹ ਮੰਮੀ ਮੰਮੀ ਪੁਕਾਰਦਾ, ਜਾਂ ਭੱਜ ਕੇ ਮਾਂ ਕੋਲ ਜਾਂਦਾ ਹੈ ਕਿਉਂਕਿ ਉਸ ਨੂੰ ਪੱਕਾ ਨਿਸ਼ਚਾ ਹੁੰਦਾ ਹੈ ਕਿ ਉਸ ਦੀ ਮਾਂ ਉਸ ਨੂੰ ਆਫਤ ਤੋਂ ਜ਼ਰੂਰ ਬਚਾ ਲਵੇਗੀ। ਮਾਂ ਦੀ ਗੋਦ ਅਥਵਾ ਓਹਲਾ ਹੀ ਉਸ ਲਈ ਸਭ ਤੋਂ ਸੁਰੱਖਿਅਤ ਥਾਂ ਹੈ ਜਿੱਥੇ ਕੋਈ ਦੁੱਖ ਕਲੇਸ਼ ਜਾਂ ਆਫਤ ਨਹੀਂ ਪਹੁੰਚ ਸਕਦੀ। ਪਾਇਓ ਬਾਲ ਬੁੱਧ ਸੁਖ ਰੇ, ਇਸ ਤਰ੍ਹਾਂ ਦੇ ਪੂਰਨ ਨਿਸ਼ਚੇ ਜਾਂ ਸ਼ਰਧਾ ਭਾਵਨੀ ਨਾਲ ਸਤਿਗੁਰਾਂ ਨੂੰ ਪੁਕਾਰਨ ਜਾਂ ਸਿਮਰਨ ਕਰਨਾ ਹੀ ਸਤਿਗੁਰੂ ਦੀ ਚਰਨ ਸ਼ਰਨ ਜਾਣਾ ਹੈ। ਹਾਂਜੀ, ਇਸ ਤਰ੍ਹਾਂ ਦੇ ਪੂਰਨ ਨਿਸ਼ਚੇ ਜਾਂ ਸ਼ਰਧਾ ਭਾਵਨੀ ਨਾਲ ਸਤਿਗੁਰਾਂ ਨੂੰ ਪੁਕਾਰਨ ਜਾਂ ਸਿਮਰਨ ਕਰਨਾ ਹੀ ਸਤਿਗੁਰੂ ਦੀ ਚਰਨ ਸ਼ਰਨ ਜਾਣਾ ਹੈ, ਉਸ ਦੀ ਓਟ ਲੈਣੀ ਹੈ, ਅਕਾਲ ਪੁਰਖ ਦੇ ਹੁਕਮ ਦੀ ਸਹਿਜ ਚਾਲ ਵਿੱਚ ਆਪਣੀ ਨਿੱਕੀ ਜਿਹੀ ਮਨਮਰਜ਼ੀ ਨੂੰ ਰਲਾਉਣਾ ਹੀ ਉਸ ਦਾ ਓਹਲਾ ਲੈਣਾ ਹੈ। ਮਨ ਦੀਆਂ ਸਿਆਣਪਾਂ, ਉਕਤੀਆਂ ਜੁਗਤੀਆਂ, ਇਹੜ ਤਿਹੜ ਹਉਮੈ ਮੈਂ ਮੇਰੀ ਨੂੰ ਮਾਇਆ ਵੱਲੋਂ ਮੋੜ ਕੇ ਸਤਿਗੁਰੂ ਦੇ ਹੁਕਮ ਦੇ ਪ੍ਰਾਇਣ ਜਾਂ ਆਤਮ ਪ੍ਰਾਇਣ ਕਰਨਾ ਹੀ ਭੱਜ ਪਏ ਹਰ ਸਰਣਾਈ ਹੈ। ਜਦ ਜੰਗਲ ਨੂੰ ਅੱਗ ਲੱਗ ਜਾਵੇ ਤਾਂ ਹਿਰਨ ਆਦਿ ਜੰਗਲੀ ਜੀਵ ਨਦੀ ਵਿੱਚ ਛਾਲ ਮਾਰ ਕੇ ਆਪਣੇ ਆਪ ਨੂੰ ਅੱਗ ਦੇ ਸੇਕ ਤੋਂ ਬਚਾ ਲੈਂਦੇ ਹਨ। ਇਸੇ ਤਰ੍ਹਾਂ ਗੁਰਮੁਖ ਜਨ ਅਥਵਾ ਹਰਜਨ ਪਿਆਰੇ ਆਪਣੀ ਕੂੜੀ ਹੋਮੈ ਅਥਵਾ ਮਾਇਕੀ ਸਿਆਣਪਾਂ, ਉਕਤੀਆਂ ਜੁਗਤੀਆਂ, ਇਹੜ ਤਿਹੜ ਗਿਆਨ, ਫਿਲਾਸਫੀਆਂ, ਕਿਉਂ ਕਿਆ ਕੈਸੇ ਵਾਲੀ ਬੁੱਧੀ ਅਤੇ ਚਿੰਤਾ ਫਿਕਰ ਤੌਖਲੇ ਆਦਿ ਛੱਡ ਕੇ ਨਿੱਕੇ ਬੱਚੇ ਵਾਂਗ ਭੋਲੇ ਪਾਏ ਸਤਿਗੁਰੂ ਦੀ ਪ੍ਰੇਮ ਸਵੈਪਨਾ ਦੀ ਨਿੱਘੀ ਗੋਦ ਦਾ ਓਹਲਾ ਲੈਂਦੇ ਹਨ। ਸਾਧ ਸੰਗਤ ਵਿੱਚ ਵਿਚਰਦਿਆਂ ਅਟੁੱਟ ਸਿਮਰਨ ਦੁਆਰਾ ਸ਼ਬਦ ਸੁਰ ਵਿੱਚ ਲਿਵ ਲਾਉਂਦੇ ਹਨ ਤਾਂ ਸਤਿਗੁਰੂ ਦੀਆਂ ਸਭੇ ਬਖਸ਼ਾਂ ਦੇ ਪਾਤਰ ਬਣਦੇ ਹਨ। ਸਤਿਗੁਰੂ ਉਸ ਗੁਰਮੁਖ ਰੂਹ ਨੂੰ ਇਉਂ ਪਿਆਰ ਨਾਲ ਨਿਵਾਜਦਾ ਹੈ। ਹਰ ਜੀ ਮਾਤਾ, ਹਰ ਜੀ ਪਿਤਾ, ਹਰ ਜੀ ਉਪ੍ਰਿਤ ਪਾਲਕ, ਹਰ ਜੀ ਮੇਰੀ ਸਾਰ ਕਰੇ ਹਮ ਹਰ ਕੇ ਬਾਲਕ, ਸਹਿਜੇ ਸਹਿਜ ਖਿਲਾਏਂਦਾ ਨਹੀਂ ਕਰਦਾ ਆਲਕ, ਔਗੁਣ ਕੋ ਨਾ ਚਿਤਾਰਦਾ ਗੱਲ ਸੇਤੀ ਲਾਇਕ, ਮੂੰਹ ਮੰਗਾ ਸੋਈ ਦੇਮ ਦਾ ਹਰ ਪਿਤਾ ਸੁਖਦਾਇਕ, ਗਿਆਨ ਰਾਸ ਨਾਮ ਤਨ ਸੌਂਪਿਆਨ ਇਸ ਸੌਦੇ ਲਾਇਕ, ਖੇਲ ਖਿਲਾਏ ਲਾ ਲਡਾਵੈ ਸਦਾ ਸਦਾ ਅੰਦਾਈ, ਪ੍ਰਿਤ ਪਾਲੈ ਬਾਰ ਕੀ ਨਿਆਈ ਜੈਸੇ ਮਾਤ ਪਿਤਾਈ। ਪਰ ਕੋਈ ਬਿਰਲੇ ਬਖਸ਼ੇ ਹੋਏ ਗੁਰਮੁਖ ਜਨ ਹੀ ਇਸ ਆਤਸ਼ ਦੁਨੀਆਂ ਵਿੱਚ ਹਰ ਨਾਮ ਦਾ ਉਲਾ ਲੈ ਕੇ ਅਲਾਹੀ ਪ੍ਰੀਤ ਦਾ ਠੰਡ ਮਾਣਦੇ ਹਨ। ਪਰ ਕੋਈ ਬਿਰਲੇ ਬਖਸ਼ੇ ਹੋਏ ਗੁਰਮੁਖ ਜਨ ਹੀ ਇਸ ਆਤਸ਼ ਦੁਨੀਆਂ ਵਿੱਚ ਹਰ ਨਾਮ ਦਾ ਓਹਲਾ ਲੈ ਕੇ ਅਲਾਹੀ ਪ੍ਰੀਤ ਦਾ ਠੰਡ ਮਾਣਦੇ ਹਨ। ਦਾਵਾ ਅਗਨ ਬਹੁਤ ਤ੍ਰਿਣ ਜਾਲੇ ਕੋਈ ਹਰਿਆ ਬੂਟ ਰਿਹੋਰੀ, ਗੁਰਬਾਣੀ ਵਿੱਚ ਵਾਰ ਵਾਰ ਸਾਨੂੰ ਐਸੇ ਬਖਸ਼ੇ ਹੋਏ ਆਤਮਕ ਠੰਡ ਵਿੱਚ ਵਿਚਰ ਰਹੇ ਗੁਰਮੁਖ ਜਨਾਂ ਦੀ ਸੰਗਤ ਕਰਨ ਦਾ ਤਕੀਦੀ ਹੁਕਮ ਕੀਤਾ ਗਿਆ ਹੈ। ਮਨ ਮੇਰੇ ਤਿੰਨ ਕੀ ਓਟ ਲੇ, ਮਨ ਤਨ ਆਪਣਾ ਤਿੰਨ ਜਨ ਦੇ, ਜਿਨ ਜਨ ਆਪਣਾ ਪ੍ਰਭੂ ਪਛਾਤਾ, ਸੋ ਜਨ ਸਰਬ ਥੋਕ ਕਾ ਦਾਤਾ, ਤਿਸ ਕੀ ਸਰਮ ਸਰਬ ਸੁਖ ਪਾਵੈ, ਤਿਸ ਕੈ ਦਰਸ ਸਭ ਪਾਪ ਮਿਟਾਵੈ, ਅਵਰ ਸਿਆਣਪ ਸਗਲੀ ਛਾੜ, ਤਿਸ ਜਨ ਕੀ ਤੂੰ ਸੇਵਾ ਲਾਗ। ਇਨਸਾਨ ਦੀ ਅਕਾਲ ਪੁਰਖ ਉੱਤੇ ਓਟ ਅਤੇ ਅਕਾਲ ਪੁਰਖ ਦਾ ਆਪਣੀ ਅੰਸ਼ ਜੀਵਨ ਲਈ ਸਦਬਿਕ ਸ਼ਿੰਦ, ਸਦਾ ਮਿਹਰਬਾਨਾ, ਔਗਣ ਕੋ ਨਾ ਚਿਤਾਰੇ, ਪ੍ਰੇਮ ਸਹਿਤ ਗੱਲ ਆਵੇ ਵਾਲੇ ਇਲਾਹੀ ਬਿਰਧ ਨੂੰ ਦਰਸਾਉਣ ਲਈ ਮਾਂ ਬੱਚੇ ਦੀ ਪ੍ਰੀਤ ਇੱਕ ਸਰਵੋਤਮ ਉਦਾਹਰਨ ਹੈ। ਬੱਚਾ ਜਦ ਮਾਂ ਦੀ ਕੁੱਖ ਵਿੱਚ ਹੁੰਦਾ ਹੈ ਤਾਂ ਉਸ ਦੀ ਲਿਵ ਕਰਤੇ ਨਾਲ ਜੁੜੀ ਹੋਣ ਕਰਕੇ ਉਸਦੇ ਵਿਕਸਣ ਅਤੇ ਪ੍ਰਫੁੱਲਤ ਹੋਣ ਲਈ ਸਾਰਾ ਪ੍ਰਬੰਧ ਇਲਾਹੀ ਮਾਤਾ ਪਿਤਾ ਅਕਾਲ ਪੁਰਖ ਦੁਆਰਾ ਸਹਿ ਸਵਾਏ ਹੀ ਹੁੰਦਾ ਰਹਿੰਦਾ ਹੈ। 9 ਮਹੀਨੇ ਮਾਂ ਦੇ ਪੇਟ ਦੀ ਜਠਰ ਅਗਨੀ ਵਿੱਚ ਅਕਾਲ ਪੁਰਖ ਦੇ ਅਟੁੱਟ ਸਿਮਰਨ ਦਾ ਓਹਲਾ ਹੀ ਉਸ ਨੂੰ ਬਚਾਈ ਰੱਖਦਾ ਹੈ। ਮਾਤ ਗਰਭ ਮੈਂ ਆਪਨ ਸਿਮਰਨ ਦੇ ਤਹਿ ਤੁਮ ਰਾਖਣ ਹਾਰੇ, ਜਨਮ ਤੋਂ ਬਾਅਦ ਵੀ ਨਿੱਕੇ ਬੱਚੇ ਨੂੰ ਆਪਣੇ ਆਪ ਦੀ ਸੋਝੀ ਨਹੀਂ ਹੁੰਦੀ, ਉਸਦੀ ਆਪਣੀ ਮਾਂ ਉੱਤੇ ਭੋਲੇ ਪਾਏ ਟੇਕ ਅਤੇ ਸ਼ਰਧਾ ਭਾਵਨੀ ਹੁੰਦੀ ਹੈ। ਇਸ ਲਈ ਦਵੱਲੀ ਖਿੱਚ ਅਨੁਸਾਰ ਮਾਂ ਵੀ ਆਪਣਾ ਆਪਾ ਵਾਰ ਕੇ ਨਵ ਜਨਮੇ ਬੱਚੇ ਦੀ ਸੰਭਾਲ, ਪਾਲਣ ਪੋਸ਼ਣ ਅਤੇ ਜੀਵਨ ਦੀਆਂ ਸਾਰੀਆਂ ਲੋੜਾਂ ਦਾ ਫਿਕਰ ਅਤੇ ਇੰਤਜ਼ਾਮ ਕਰਦੀ ਹੈ। ਬੱਚੇ ਨੂੰ ਆਪਣੇ ਲਈ ਕੋਈ ਸਿਆਣਪ, ਚਾਤਰੀ, ਪ੍ਰਬੰਧ, ਫਿਕਰ, ਚਿੰਤਾ ਜਾਂ ਦੌੜ ਭੱਜ ਕਰਨ ਦੀ ਲੋੜ ਨਹੀਂ ਪੈਂਦੀ, ਕਿਉਂਕਿ ਉਸ ਨੂੰ ਦ੍ਰਿੜ ਵਿਸ਼ਵਾਸ ਹੁੰਦਾ ਹੈ ਕਿ ਉਸ ਦੀ ਕੋਈ ਆਪਣੀ ਪਿਆਰ ਕਰਨ ਵਾਲੀ, ਰਾਖੀ ਕਰਨ ਵਾਲੀ, ਸੰਭਾਲਣ ਵਾਲੀ, ਖੇਲ ਖਿਲਾਉਣ ਵਾਲੀ, ਲਾਲ ਲਡਾਉਣ ਵਾਲੀ, ਫਿਕਰ ਕਰਨ ਵਾਲੀ ਸ਼ੁਭ ਚਿੰਤਕ ਹਸਤੀ ਹੈ ਜੋ ਉਸਦੀ ਪਿਆਰ ਭਾਵਨਾ ਨਾਲ ਪਰਵਰਿਸ਼ ਕਰਦੀ ਹੈ। ਉਸਦੇ ਭੋਲੇ ਪਾਏ ਨਿਸ਼ਚੇ ਅਨੁਸਾਰ ਮਾਂ ਹੀ ਉਸਦਾ ਰੱਬ, ਗੁਰੂ ਅਤੇ ਦਾਤੀ ਹੈ। ਇਸ ਲਈ ਬੱਚਾ ਬੇਫਿਕਰ ਹੋ ਕੇ, ਆਸਾ ਮਨਸਾ ਰਹਿਤ, ਨਿਸਲ ਹੋ ਕੇ, ਨਿਸ਼ਚਿੰਤ ਹੋ ਕੇ ਆਪਣੇ ਮਾਂ ਬਾਪ ਦੀ ਪੂਰਨ ਓਟ ਅਤੇ ਛਤਰ ਛਾਇਆ ਹੇਠ ਖੇਲਦਾ, ਮੌਲਦਾ, ਚਾਓ ਵਿੱਚ, ਖੁਸ਼ੀ ਵਿੱਚ, ਖੇੜੇ ਵਿੱਚ, ਰੰਗ ਹੱਸੇ ਰੰਗ ਰੋਵੇ, ਚੁੱਪ ਵੀ ਕਰ ਜਾਏ ਅਨੁਸਾਰ ਕੁਦਰਤੀ ਸਹਿਜ ਜੀਵਨ ਬਤੀਤ ਕਰਦਾ ਹੈ। ਉੱਧਰ ਘਰ ਦੇ ਕੰਮਾਂ ਕਾਰਾਂ ਵਿੱਚ ਰੁੱਝੀ ਹੋਈ ਮਾਂ ਆਪਣੇ ਬੱਚੇ ਵਿੱਚ ਲਿਵ ਲਾਈ ਰੱਖਦੀ ਹੈ, ਚੁੱਲ੍ਹੇ ਵਿੱਚ ਅੱਗ ਬਾਲਦੀ, ਚੱਕੀ ਚੋਂਦੀ, ਪਸੀਨੇ ਦੀ ਬੋ ਨਾਲ ਲਿਬੜੀ ਤਿਬੜੀ ਮਾਂ ਦੀ ਗੋਦੀ ਵਿੱਚ ਬੱਚਾ ਰਿੜਦਾ ਫਿਰਦਾ ਆ ਜਾਂਦਾ ਹੈ ਅਤੇ ਮਾਂ ਦੇ ਪਿਆਰ ਦੀਆਂ ਅੰਮ੍ਰਿਤ ਕੁੱਟਾਂ ਭਰਦਾ ਸਭ ਕੁਝ ਭੁੱਲ ਜਾਂਦਾ ਹੈ। ਜੇਕਰ ਬੱਚਾ ਖੇਡਦਾ ਖੇਡਦਾ ਸੜਿਆਂਦ ਵਾਲੀ ਥਾਂ ਜਾਂ ਚਿੱਕੜ ਗਾਰੇ ਵਿੱਚ ਡਿੱਗ ਪਵੇ, ਗੰਦਾ ਹੋ ਜਾਵੇ, ਉਸਦੇ ਸੱਟ ਲੱਗ ਜਾਵੇ ਤਾਂ ਮਾਂ ਭਾਵੇਂ ਪੂਰੀ ਤਰ੍ਹਾਂ ਸਜੀ ਧਜੀ ਹਾਰ ਸ਼ਿੰਗਾਰ ਕਰੀ ਬੈਠੀ ਹੋਵੇ, ਕੀਮਤੀ ਤੋਂ ਕੀਮਤੀ ਕੱਪੜੇ ਪਾਏ ਹੋਣ, ਪਰ ਆਪਣੇ ਲਾਲ ਜਿਗਰ ਦੇ ਟੋਟੇ ਦੀ ਆਵਾਜ਼ ਸੁਣ ਕੇ ਉਸ ਵੇਲੇ ਭੱਜ ਉੱਠੇਗੀ, ਰੋਂਦੇ ਕਰਲਾਉਂਦੇ ਲਿਬੜੇ ਤਿਬੜੇ ਬੱਚੇ ਨੂੰ ਆਪਣੀ ਹਿੱਕ ਨਾਲ ਲਾਵੇਗੀ, ਪਿਆਰ ਨਾਲ ਚੁੰਮ ਚੱਟ ਕੇ ਉਸ ਨੂੰ ਅਸੀਸਾਂ ਦਿੰਦੀ, ਲੋਰੀਆਂ ਦਿੰਦੀ, ਥਾਪੜ ਥਾਪੜ ਕੇ ਸੁਆਏਗੀ। ਮਾਂ ਦੀ ਇਸ ਸੇਵਾ ਭਾਵਨਾ ਵਿੱਚ ਨਾ ਕੋਈ ਸਵਾਰਥ ਹੈ, ਨਾ ਹੀ ਮੁਕਤੀ ਦੀ ਇੱਛਾ, ਸਗੋਂ ਮਾਂ ਤਾਂ ਬੱਚੇ ਦੀ ਪਿਆਰ ਖਿੱਚ ਵਿੱਚ ਆਪਾ ਬਾਰ ਕੇ ਉਸ ਸਿਰਜਣਹਾਰ ਦੇ ਹੁਕਮ ਦੀ ਕਾਰ ਕਮਾਉਂਦੀ ਹੈ। ਇਹ ਮਾਂ ਬੱਚੇ ਦੇ ਪਿਆਰ ਦਾ ਅਲੌਕਿਕ ਅਰਾਹੀ ਕ੍ਰਿਸ਼ਮਾ ਹੈ। ਪਰ ਇਹ ਮਾਂ ਪਿਆਰ ਜਾਂ ਮੋਹ ਦੀ ਛਤਰ ਛਾਇਆ ਬੱਚੇ 'ਤੇ ਉਤਨਾ ਚਿਰ ਕੰਮ ਕਰਦੀ ਹੈ ਜਿੰਨਾ ਚਿਰ ਬੱਚਾ ਮਾਂ ਦੇ ਖਿਆਲਾਂ, ਰੀਝਾਂ ਅਤੇ ਪਿਆਰ ਭਾਵਨਾ ਦੇ ਪ੍ਰਾਇਣ ਜਾਂ ਸੁਰ ਵਿੱਚ ਰਹਿੰਦਾ ਹੈ। ਹਾਂਜੀ, ਪਰ ਇਹ ਮਾਂ ਪਿਆਰ ਜਾਂ ਮੋਹ ਦੀ ਛਤਰ ਛਾਇਆ ਬੱਚੇ 'ਤੇ ਉਤਨਾ ਚਿਰ ਕੰਮ ਕਰਦੀ ਹੈ ਜਿੰਨਾ ਚਿਰ ਬੱਚਾ ਮਾਂ ਦੇ ਖਿਆਲਾਂ, ਰੀਝਾਂ ਅਤੇ ਪਿਆਰ ਭਾਵਨਾ ਦੇ ਪ੍ਰਾਇਣ ਜਾਂ ਸੁਰ ਵਿੱਚ ਰਹਿੰਦਾ ਹੈ, ਉਸਦੀ ਓਟ ਜਾਂ ਓਹਲਾ ਲੈਂਦਾ ਹੈ। ਜਦੋਂ ਬੱਚਾ ਸਿਆਣਾ, ਆਪ ਹੁਦਰਾ ਅਤੇ ਮਾਂ ਦੀ ਪਿਆਰ ਭਾਵਨਾ ਤੋਂ ਬੇਸੁਰਾ ਹੋ ਕੇ ਆਪਣੀ ਮਨਮਰਜ਼ੀ ਕਰਦਾ ਹੈ ਤਾਂ ਉਹ ਮਾਂ ਪਿਆਰ ਦੇ ਨਿੱਘ ਅਤੇ ਸ਼ੁਭ ਆਸ਼ਾਵਾਂ ਤੋਂ ਵਾਂਝਾ ਹੁੰਦਾ ਜਾਂਦਾ ਹੈ ਅਤੇ ਆਪਣੇ ਕਰਮਾਂ ਦਾ ਨਤੀਜਾ ਭੁਗਤਦਾ, ਠੋਕਰਾਂ ਖਾਂਦਾ ਹੈ, ਜਿਸ ਲਈ ਉਹ ਆਪ ਜ਼ਿੰਮੇਵਾਰ ਹੁੰਦਾ ਹੈ। ਇਸ ਦਾ ਕਾਰਨ ਇਹ ਹੈ ਕਿ ਜਦ ਬੱਚਾ ਆਪ ਹੁਦਰਾ ਹੋ ਕੇ ਮਾਂ ਪਿਆਰ ਤੋਂ ਪਰੇ ਹੋ ਜਾਂਦਾ ਹੈ ਜਾਂ ਉਸਦਾ ਓਹਲਾ ਛੱਡ ਦਿੰਦਾ ਹੈ ਤਾਂ ਉਸਦਾ ਆਪਣੇ ਮਾਂ ਪਿਆਰ ਰੂਪੀ ਸੋਮੇ ਨਾਲ ਸੰਬੰਧ ਟੁੱਟ ਜਾਂਦਾ ਹੈ ਅਤੇ ਉਹ ਰੁੱਖਾ ਸੁੱਖਾ ਜੀਵਨ ਬਤੀਤ ਕਰਦਾ ਹੈ। ਆਪਣੀ ਕਰਨੀ ਦਾ ਨਤੀਜਾ ਆਪ ਭੁਗਤਦਾ ਹੈ। ਫਿਰ ਵੀ ਮਾਂ ਦੇ ਹਿਰਦੇ ਵਿੱਚ ਮਾਂ ਪਿਆਰ ਦੇ ਸ਼ੁਭ ਖਿਆਲ ਅਤੇ ਅਸੀਸਾਂ ਉਸੇ ਤਰ੍ਹਾਂ ਕਾਇਮ ਰਹਿੰਦੇ ਹਨ ਅਤੇ ਜਦ ਵੀ ਬੱਚਾ ਆਪਣੀਆਂ ਸਿਆਣਪਾਂ ਅਤੇ ਆਪ ਹੁਦਰੇਪਣ ਤੋਂ ਦੁਖੀ ਹੋ ਕੇ ਮਾਂ ਦੀ ਸ਼ਰਨ ਲੈਂਦਾ ਹੈ ਤਾਂ ਮਾਂ ਉਸ ਨੂੰ ਫਿਰ ਗੱਲ ਲਾਉਂਦੀ ਹੈ ਅਤੇ ਆਪਣਾ ਨਿੱਘਾ ਪਿਆਰ ਅਤੇ ਸ਼ੁਭ ਅਸੀਸਾਂ ਦਿੰਦੀ ਹੈ। ਜੇ ਅਤ ਕਰੋਪ ਕਰੇ ਕਰ ਧਾਇਆ ਤਾਂ ਪੀ ਚੀਤ ਨਾ ਰਾਖ ਸਮਾਇਆ। ਇਸੇ ਤਰ੍ਹਾਂ ਜਦ ਅਸੀਂ ਹਉਮੈ ਦੇ ਭਰਮ ਭੁਲਾਵੇ ਅਧੀਨ ਹਾਂਜੀ ਇਸੇ ਤਰ੍ਹਾਂ ਜਦ ਅਸੀਂ ਹਉਮੈ ਦੇ ਭਰਮ ਭੁਲਾਵੇ ਦੇ ਅਧੀਨ ਅਕਾਲ ਪੁਰਖ ਦਾ ਆਸਰਾ ਜਾਂ ਟੇਕ ਛੱਡ ਕੇ ਦੂਜੇ ਭਾਅ ਵਿੱਚ ਆ ਕੇ ਪੰਜਾਂ ਦੇ ਵਸ ਪੈ ਕੇ ਆਪਣੀ ਇਲਾਹੀ ਮਾਤਾ ਦੇ ਪਿਆਰ ਤੋਂ ਮੂੰਹ ਮੋੜਦੇ ਹਾਂ ਜਾਂ ਉਸਦਾ ਓਹਲਾ ਛੱਡ ਕੇ ਮਾਇਆ ਦੇ ਚਿਲਕਵੇਂ ਕ੍ਰਿਸ਼ਮਿਆਂ ਵਿੱਚ ਗਲਤਾਨ ਹੋ ਜਾਂਦੇ ਹਾਂ ਤਾਂ ਉਸਦੇ ਸਾਰੇ ਦੈਵੀ ਗੁਣਾਂ, ਬਰਕਤਾਂ ਅਤੇ ਬਖਸ਼ਾਂ ਤੋਂ ਵਾਂਝੇ ਹੋ ਜਾਂਦੇ ਹਾਂ। ਬਿਜਲੀ ਦੇ ਕਰੰਟ ਤੋਂ ਲਾਭ ਲੈਣ ਲਈ ਤਾਰਾਂ ਦਾ ਮੇਲ ਜ਼ਰੂਰੀ ਹੈ। ਇਸੇ ਤਰ੍ਹਾਂ ਅਕਾਲ ਪੁਰਖ ਦੀਆਂ ਬੇਅੰਤ ਅਪਾਰ ਸੁਖਦਾਈ ਅਤੇ ਕਲਿਆਣਕਾਰੀ ਦਾਤਾਂ ਦੇ ਪਾਤਰ ਬਣਨ ਲਈ ਸਾਡੇ ਮਨ ਦੀਆਂ ਬਿਰਤੀਆਂ ਦੀ ਤਾਰ ਸਾਡੇ ਅੰਤਰ ਆਤਮੇ ਹਰਨਾਮ ਨਾਲ ਜੁੜੀ ਹੋਣੀ ਚਾਹੀਦੀ ਹੈ। ਇਸ ਉਦਾਹਰਣ ਤੋਂ ਸਪਸ਼ਟ ਹੈ ਕਿ ਸਾਡੀ ਸ਼ਰਧਾ ਭਾਵਨੀ ਵਿੱਚ ਵਿਘਨ ਪੈਣ ਨਾਲ ਹੀ ਅਸੀਂ ਰੱਬੀ ਪਿਆਰ ਦੀ ਤਾਰ ਨਾਲੋਂ ਟੁੱਟ ਜਾਂਦੇ ਹਾਂ। ਸਾਡੀ ਸ਼ਰਧਾ ਭਾਵਨੀ ਵਿੱਚ ਵਿਘਨ ਪੈਣ ਨਾਲ ਹੀ ਅਸੀਂ ਰੱਬੀ ਪਿਆਰ ਦੀ ਤਾਰ ਨਾਲੋਂ ਟੁੱਟ ਜਾਂਦੇ ਹਾਂ। ਪਰਮੇਸ਼ਰ 'ਤੇ ਭੁੱਲਿਆਂ ਵਿਆਪਣ ਸੱਭੇ ਰੋਗ, ਬੇਮੁੱਖ ਹੋਏ ਰਾਮ 'ਤੇ ਲੱਗਣ ਜਨਮ ਵਿਜੋਗ। ਸਾਡੀ ਹਉਮੈ ਦੇ ਭਰਮ ਪਲਾਵੇ ਵਿੱਚੋਂ ਉਪਜੀ ਸਿਆਣਪ, ਚਾਤਰੀ, ਇਹੜ ਤਿਹੜ ਅਤੇ ਕਿੰਤੂ ਪ੍ਰੰਤੂ ਹੀ ਸਾਨੂੰ ਇਲਾਹੀ ਮਾਤਾ ਪਰਮੇਸ਼ਰ ਦੀ ਨਿੱਘੀ ਗੋਦ ਤੋਂ ਵਾਂਝਾ ਰੱਖਦੇ ਹਨ। ਜਿਉਂ ਜਿਉਂ ਅਸੀਂ ਅਕਾਲ ਪੁਰਖ ਦੀ ਓਟ ਛੱਡ ਕੇ ਸ਼ਰਧਾਹੀਣ, ਭਾਵਨਾਹੀਣ, ਪਿਆਰਹੀਣ ਹੁੰਦੇ ਜਾਂਦੇ ਹਾਂ, ਤਿਉਂ ਤਿਉਂ ਸਾਡੀ ਪ੍ਰੀਤ ਡੋਰੀ ਦੀ ਖਿੱਚ ਕਮਜ਼ੋਰ ਹੁੰਦੀ ਜਾਂਦੀ ਹੈ ਅਤੇ ਅਸੀਂ ਇਸ ਤੋਂ ਪ੍ਰਾਪਤ ਹੋਣ ਵਾਲੀਆਂ ਇਲਾਹੀ ਦਾਤਾਂ ਅਤੇ ਗੁਣ ਘੱਟਦੇ ਜਾਂਦੇ ਹਨ। ਜਿਸ ਤਰ੍ਹਾਂ ਸ਼ਾਮ ਹੋਣ ਨਾਲ ਚਾਨਣ ਘੱਟਦਾ ਜਾਂਦਾ ਹੈ ਅਤੇ ਹਨੇਰਾ ਵੱਧਦਾ ਜਾਂਦਾ ਹੈ, ਇਸੇ ਤਰ੍ਹਾਂ ਜਦ ਇਨਸਾਨ ਨਾਮ ਦੇ ਆਤਮ ਪ੍ਰਕਾਸ਼ ਤੋਂ ਦੂਰ ਹੁੰਦਾ ਜਾਂਦਾ ਹੈ, ਮਾਇਕੀ ਤ੍ਰਿਸ਼ਨਾਵਾਂ ਦੇ ਭਰਮ ਭੁਲਾਵੇ ਦਾ ਹਨੇਰ ਵੱਧਦਾ ਜਾਂਦਾ ਹੈ। ਲਿਵ ਛੁੜਕੀ ਲੱਗੀ ਤਿਸ਼ਨਾ, ਮਾਇਆ ਅਮਰ ਵਰਤਾਇਆ। ਫਿਰ ਵੀ ਜਦ ਕਦੇ ਸਤਸੰਗ ਕਰਦਿਆਂ ਜੀਵ ਦੀ ਆਤਮਾ ਕਿਸੇ ਤਰ੍ਹਾਂ ਜਾਗ ਪਵੇ ਅਤੇ ਉਹ ਠੱਗਣੀ ਮਾਇਆ ਦੇ ਜਾਲ ਵਿੱਚੋਂ ਨਿਕਲਣ ਲਈ ਪਰਮਾਤਮਾ ਦੀ ਸ਼ਰਨ ਆਵੇ ਤਾਂ ਆਪਣੇ ਬਿਰਧ ਨੂੰ ਪਾਲਦੀ ਹੋਈ ਇਲਾਹੀ ਮਾਤਾ ਉਸ ਉੱਤੇ ਮਿਹਰਬਾਨ ਹੁੰਦੀ ਹੈ ਅਤੇ ਆਪਣੇ ਦਰੋਂ ਘਰੋਂ ਦੈਵੀ ਬਖਸ਼ਾਂ ਨਾਲ ਉਸ ਨੂੰ ਨਿਵਾਜਦੀ ਹੈ। ਜੋ ਸ਼ਰਨ ਆਵੇ ਤਿਸ ਕੰਠ ਲਾਵੇ, ਇਹ ਬਿਰਧ ਸੁਆਮੀ ਸੰਦਾ। ਜੋ ਤੇਰੀ ਸਰਣਾਈ ਹਰ ਜਿਓ, ਤਿਨ ਕੀ ਕਰੇ ਪ੍ਰਿਤਪਾਲ। ਸਾਡੇ ਇਲਾਹੀ ਮਾਤਾ ਪਿਤਾ ਨੂੰ ਪਤਾ ਸੀ ਕਿ ਇਨਸਾਨ ਆਪਣੀ ਹਉਮੈ ਅਧੀਨ ਹੋ ਕੇ ਤੀਖਣ ਬੁੱਧੀ ਦੀਆਂ ਉਕਤੀਆਂ ਜੁਗਤੀਆਂ ਰਾਹੀਂ ਆਪਣੇ ਦਾਤੇ ਪਰਮੇਸ਼ਰ ਨੂੰ ਭੁੱਲ ਸਕਦਾ ਹੈ। ਹਾਂਜੀ, ਸਾਡੀ ਇਲਾਹੀ ਮਾਤਾ ਪਿਤਾ ਨੂੰ ਪਤਾ ਸੀ ਕਿ ਇਨਸਾਨ ਆਪਣੀ ਹਉਮੈ ਅਧੀਨ ਹੋ ਕੇ ਤੀਖਣ ਬੁੱਧੀ ਦੀਆਂ ਉਕਤੀਆਂ ਜੁਗਤੀਆਂ ਰਾਹੀਂ ਆਪਣੇ ਦਾਤੇ ਪਰਮੇਸ਼ਰ ਨੂੰ ਭੁੱਲ ਸਕਦਾ ਹੈ। ਇਸ ਲਈ ਆਦਿ ਤੋਂ ਹੀ ਪਰਮੇਸ਼ਰ ਨੇ ਸਾਨੂੰ ਬੇਮੁਖਾਂ ਨੂੰ ਭੁੱਲ ਵਿੱਚੋਂ ਕੱਢ ਕੇ ਯਾਦ ਵਿੱਚ ਲਿਆਉਣ ਲਈ ਜਾਂ ਅਕਾਲ ਪੁਰਖ ਦੇ ਓਹਲੇ ਦੀ ਨਿੱਘੀ ਅਤੇ ਸੁਖਦਾਈ ਛਤਰਛਾਇਆ ਹੇਠ ਮੁੜ ਲਿਆਉਣ ਲਈ ਧੁਰੋਂ ਗੁਰੂ, ਪੀਰ, ਫਕੀਰ, ਸਾਧ ਸੰਤ, ਮਹਾਂਪੁਰਖ, ਗੁਰਮੁਖ ਪਿਆਰੇ ਲੋੜ ਅਨੁਸਾਰ ਸੰਸਾਰ 'ਤੇ ਭੇਜੇ, ਜਿਨ੍ਹਾਂ ਨੇ ਉਸ ਵਕਤ ਦੇ ਹਾਲਾਤ ਅਨੁਸਾਰ ਜੀਵਾਂ ਨੂੰ ਪਰਮਾਰਥ ਵੱਲ ਲਾਉਣ ਲਈ ਆਤਮਕ ਉਪਦੇਸ਼ ਦਿੱਤੇ। ਸਾਧ ਪਟਾਏ ਆਪ ਹਰ, ਹਮ ਤੁਮ 'ਤੇ ਨਾਹੀਂ ਦੂਰ। ਸਾਧ ਰੂਪ ਆਪਣਾ ਤਨ ਧਾਰਿਆ, ਮਹਾਂ ਅਗਨ 'ਤੇ ਆਪ ਉਭਾਰਿਆ। ਇਹ ਸਭ ਕੁਝ ਪ੍ਰੇਮ ਪੁਰਖ ਅਕਾਲ ਪੁਰਖ ਦਾ ਆਪਣੀ ਅੰਸ਼, ਜੀਵਾਂ ਲਈ ਅਤਿਅੰਤ ਪਿਆਰ ਭਾਵਨਾ ਦਾ ਬਿਰਧ, ਮਿਹਰ, ਬਖਸ਼ਿਸ਼, ਗੁਰਪ੍ਰਸਾਦ, ਪ੍ਰਗਟਾਵਾ, ਪ੍ਰਤੀਕ ਹੈ। ਦੁਨਿਆਵੀ ਮਾਂ ਦੇ ਹਿਰਦੇ ਵਿੱਚ ਆਪਣੇ ਜਾਏ ਬੱਚੇ ਲਈ ਅਥਾਹ ਪਿਆਰ ਹੁੰਦਾ ਹੈ ਅਤੇ ਉਹ ਆਪਣੇ ਬੱਚੇ ਦੇ ਵਿਛੋੜੇ ਨੂੰ ਸਹਿ ਨਹੀਂ ਸਕਦੀ ਅਤੇ ਆਪਣੇ ਗੁਆਚੇ ਬੱਚੇ ਦੀ ਸੂਹ ਲੈਂਦੀ ਰਹਿੰਦੀ ਹੈ, ਉਸ ਨੂੰ ਮੁੜ ਆਪਣੇ ਗਲ ਲਾ ਕੇ ਆਪਣੀ ਗੋਦ ਦਾ ਨਿੱਘਾ ਪਿਆਰ ਅਤੇ ਸੁੱਖ ਦੇਣ ਲਈ ਲੋਚਦੀ ਅਤੇ ਤਾਂਘਦੀ ਰਹਿੰਦੀ ਹੈ। ਉਹ ਆਪਣੇ ਬੱਚੇ ਵੱਲ ਪਿਆਰ ਸੁਨੇੜੇ ਭੇਜ ਕੇ ਉਸ ਨੂੰ ਮੁੜ ਮੁੜ ਆਪਣੇ ਵੱਲ ਪ੍ਰੇਰਦੀ ਅਤੇ ਖਿੱਚਦੀ ਰਹਿੰਦੀ ਹੈ। ਇਸੇ ਤਰ੍ਹਾਂ ਸਾਡੀ ਇਲਾਹੀ ਮਾਤਾ ਪਰਮੇਸ਼ਰ ਵੀ ਆਪਣੀ ਅੰਸ਼ ਬੱਚਿਆਂ ਦੇ ਵਿਛੋੜੇ ਨੂੰ ਸਹਾਰ ਨਹੀਂ ਸਕਦੀ। ਇਸ ਲਈ ਕਾਇਨਾਤ ਦੇ ਜਰੇ ਜਰੇ ਅੰਦਰ ਉਸਨੇ ਜੀਵਨ ਤੱਤ ਆਤਮਾ ਵਿੱਚ ਆਪਣੇ ਪਿਆਰ ਦੀ ਤਾਂਗ ਜਾਂ ਖਿੱਚ ਦੀ ਅੰਸ਼ ਪ੍ਰਵੇਸ਼ ਕਰ ਦਿੱਤੀ ਹੈ ਤਾਂ ਜੋ ਜੀਵ ਦੀ ਆਪਣੀ ਕਰਤੇ ਵੱਲ ਅਣਜਾਣੇ ਸਹਿ ਸਵਾਏ ਖਿੱਚ ਪੈਂਦੀ ਰਹੇ। ਜਿਉਂ ਜਿਉਂ ਜੀਵ ਦਾ ਹਉਮੈ ਦਾ ਛੌੜ ਪਤਲਾ ਹੁੰਦਾ ਜਾਂਦਾ ਹੈ, ਉਸਦੀ ਸੁਰਤੀ ਬਿਰਤੀ ਆਤਮ ਪ੍ਰੈਣ ਹੁੰਦੀ ਜਾਂਦੀ ਹੈ ਅਤੇ ਆਪਣੇ ਕੇਂਦਰ ਜਾਂ ਸੋਮੇ ਵੱਲ ਅੰਤਰ ਆਤਮੇ ਖਿੱਚ ਵੱਧਦੀ ਜਾਂਦੀ ਹੈ। ਇਹ ਆਤਮ ਪਿਆਰ ਦੀ ਖਿੱਚ ਤਾਰ ਜਾਂ ਕੰਖੀ ਦਵੱਲੀ ਹੈ। ਇਹ ਆਤਮਕ ਪਿਆਰ ਦੀ ਖਿੱਚ ਤਾਰ ਜਾਂ ਕੰਖੀ ਦਵੱਲੀ ਹੈ। ਇੱਕ ਪਾਸੇ ਅਕਾਲ ਪੁਰਖ ਆਪਣੀ ਅੰਸ਼ ਨੂੰ ਆਪਣੇ ਵੱਲ ਇਲਾਹੀ ਪਿਆਰ ਨਾਲ ਖਿੱਚ ਰਿਹਾ ਹੈ, ਦੂਜੇ ਪਾਸੇ ਜੀਵ ਆਪਣੇ ਕੇਂਦਰ ਪਰਮੇਸ਼ਰ ਵੱਲ ਅਣਜਾਣੇ ਸਹਿ ਸਵਾਏ ਖਿੱਚਿਆ ਜਾ ਰਿਹਾ ਹੈ। ਮੂਹ ਲਾਲਨ ਸਿਉਂ ਪ੍ਰੀਤ ਬਣੀ, रहाओ, तोड़ी ना टूटै छोड़ी ना छूटै, ऐसी माधो खिंच तनी। इस अलाही प्रीत डोरी का स्वरूप शरदा पावनी, भाव पावनी, प्रेम स्वैपना, प्यार तांग, सेवा भाव, सिमरन आपा वारना है। पर होमे दे भरम पलावे विच इंसान अपने आप नू, इंसान अपने आप नू ही करता धरता समझ के अपनी तीखण बुद्धि नाल सियाणपां दे चतराइयां कोटदा रहिंदा है। इस तरह असी एक दूजे नाल वैर विरोध, ईरखा, द्वैत, लड़ाई झगड़े, दुश्मनी सहेड़ लैंदे हाँ अते नतीजे दे तौर ते डर, फिकर, शक ते चिंता चिखा विच सड़दे बलदे दुख भोगदे हाँ। जेकर निक्का बच्चा किसी कारण गुआच जावे ते बड़ा होके अपने ही बाप दे राज विच नौकर हो जावे तां उस नाल बाकी नौकरां वांग ही बरतारा हुंदा है। पर जेकर किसी की प्रेरणा सदका उसनूं अपने बाप की पहचान हो जावे, वह मुड़ उसकी शरण चलिया जावे तां वह नौकर तो बदल के पुत्र बन जाता है अते अपने बाप की जायदाद जां विरासत दा हकदार बन जाता है। इसे तरह जे असी मुड़ हाँ जी इसे तरह जे असी मुड़ अकार पुरख रूपी इलाही माता की सुखदाई गोद का निघ मानना चाहते हाँ, उस दियां दैवी बख्शां दे पात्र बनना चाहते हाँ, गुज्जी पाए जले संसारा दे सेक तो अपने आप नूं बचाउणा चाहते हाँ, तो सानू गुरबाणी दियां हेठ लिखियां पंक्तियां की रोशनी विच अपना जीवन ढालना पवेगा। जो सुख को चाहे सदा शरण राम की ले, तजो सियाणप सुरजनो सिमरो हर हर राय, एक आस हर मन रखो नानक दुख भरम पौ जाए। मेरे मन नाम नित नित ले, जलत नाही अगन सागर सूख मन तन दे। कोई ना किसी ही संग काहे गर्भी है, एक नाम आधार पौ जल तर भी है। रे मन ओढ़ लियो हर नामा, जा कै सिमरन दुरमत नासै पावै पद निर्वाणा। जीरे ओला नाम का अवर जे करन करावनो, तिन मै पाओ है जाम का। जीरे ओला नाम का अवर जे करन करावनो, तिन मै पाओ है जाम का। वाहिगुरु जी का खालसा, वाहिगुरु जी की फतेह। गुरु प्यारी सत्संग जीओ, गुरमुख प्यारे बाऊ जी ने आप तन तन साहब श्री गुरु ग्रंथ साहब जी महाराज विच अमृत तारियां ले ला के ये जो आत्मक लेखनियाँ लिखिया हैं, ये वख वख विषयां नूं जिस तरह के सिमरन के उत्ते महापुरखों ने 16 लेख लिखे हैं, संगत के उत्ते 14 लेख लिखे हैं, धर्म मजहब रोसे गिले शब्द ध्यान आदि वख वख टॉपिकां ते 132 लेख पंजाबी विच हैं, कुछ भाग इहदे हिंदी ते अंग्रेजी विच भी हैं। सो सारिया संगतां दे चरणां च बेनती है, एक बहुत ही बडमुलियां लिखतां हैं जो कि पढ़न दे नाल साडियां ये आत्मक गुंजलां जो दूर होंदियां हन, ते सानू ये लिखतां तन तन साहिब श्री गुरु ग्रंथ साहिब जी महाराज नाल साडा प्रीत प्रेम रस चाओ वधाउंदियां हन। सो सारिया संगतां दे चरणां च बेनती है कि जो भी टॉपिक आप जी नूं वधिया लगे जां इह सारा ही सैट लिजाण दी कृपालता करनी। बहुत ही घट भेटा दे उत्ते ये संगत नूं दित्ता जांदा है, सो कृपा करके आप लैके पढ़ो। होर भी संगतां नूं जो परमात्मा रुचि रखदियां हन उन्हां नूं भी ये लिखतां दित्तियां जा सकदियां हन, तां कि वह भी पढ़ के इत्थे लाहा लै सकन। वाहिगुरु जी का खालसा, वाहिगुरु जी की फतेह।